ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਲੱਲਾ ਰਾਮ। ਆਓ ਉਸ ਦਾ ਤੀਸਰਾ ਅਤੇ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਤੀਸਰਾ, ਉਸ ਦੇ ਚਾਚੇ 'ਤੇ ਗਰੀਬੀ ਆ ਗਈ ਸੀ। ਸਾਰਾ ਟੱਬਰ ਬਹੁਤ ਮੁਸੀਬਤ ਵਿੱਚ ਸੀ। ਉਹ ਵੀ ਐਬਟਾਬਾਦ ਆ ਗਏ। ਸੋਚਿਆ ਸ਼ਾਇਦ ਕੋਈ ਰਸਤਾ ਨਿਕਲ ਆਵੇ। ਉਸ ਦੇ ਚਾਚਾ ਅਤੇ ਚਾਚੀ ਸੋਚਦੇ ਸਨ ਕਿ ਉਹ ਇੱਕ ਘਟੀਆ ਆਦਮੀ ਸੀ, ਸ਼ਾਇਦ ਉਹਨਾਂ ਨੂੰ ਯਾਦ ਹੀ ਨਾ ਕਰੇ। ਅਸਲ ਵਿੱਚ ਉਸਨੂੰ ਇਸ ਪੱਧਰ ਤੱਕ ਗਿਰਾ ਦੇਣ ਲਈ ਉਹ ਆਪਣੇ ਆਪ ਨੂੰ ਵੀ ਦੋਸ਼ੀ ਸਮਝਦੇ ਸਨ। ਭਾਵਨਾਵਾਂ ਦੇ ਇਸ ਮਿਲਗੋਬੇ ਵਿੱਚ ਨਫ਼ਰਤ ਦੀ ਭਾਵਨਾ ਕੁਝ ਵੱਧ ਸੀ। ਫਿਰ ਵੀ ਉਹਨਾਂ ਨੂੰ ਆਸ ਸੀ ਕਿ ਜੋ ਉਹਨਾਂ ਨੇ ਉਸ ਲਈ ਕੀਤਾ ਸੀ ਉਸ ਕਰਕੇ ਉਹ ਉਹਨਾਂ ਦੀ ਕੁਝ ਸਹਾਇਤਾ ਕਰੇਗਾ। ਲੱਲਾ ਰਾਮ ਚੰਗੇ ਲੋਕਾਂ ਵਿੱਚ ਨਹੀਂ ਸੀ ਰਹਿੰਦਾ, ਪਰ ਉਸਦੇ ਚਾਚਾ ਜੀ ਭਾਦਰ ਪੁਰਸ਼ਾਂ ਵਿੱਚ ਗਿਣੇ ਜਾਂਦੇ ਸਨ। ਉਹ ਉੱਥੇ ਜਾਣ ਤੋਂ ਝਿਜਕਦੇ ਸਨ ਜਿੱਥੇ ਕਿ ਉਹ ਰਹਿੰਦਾ ਸੀ। ਇਹ ਚਿੱਕੜ ਗਰੀਬੀ, ਜੁਰਮ ਅਤੇ ਪਾਪ ਦੀ ਗੰਦਗੀ ਦੀ ਬਸਤੀ ਸੀ। ਪਰ ਇੱਕ ਦਿਨ ਲੱਲਾ ਰਾਮ ਇੱਕ ਸਾਊ ਆਦਮੀ ਦੀ ਤਰ੍ਹਾਂ ਆਪਣੇ ਚਾਚਾ ਅਤੇ ਚਾਚੀ ਨੂੰ ਸਤਿਕਾਰ ਦੇਣ ਅਤੇ ਆਪਣੇ ਭੈਣਾਂ ਭਰਾਵਾਂ ਨੂੰ ਮਿਲਣ ਆਇਆ। ਉਹਨਾਂ ਵਿੱਚੋਂ ਅੱਧੀ ਦਰਜਨ ਤਾਂ ਅਜੇ ਬੱਚੇ ਹੀ ਸਨ, ਕਿਉਂਕਿ ਉਹ ਇੱਜ਼ਤ ਮਾਣ ਸਤਿਕਾਰ ਗੁਆ ਬੈਠਾ ਸੀ। ਇਸ ਲਈ ਉਹ ਆਪਣੇ ਚਾਚੇ ਤੋਂ ਝਾੜਾ ਖਾਣ ਲਈ ਵੀ ਤਿਆਰ ਹੋ ਕੇ ਆਇਆ ਸੀ। ਪਰ ਇਸ ਟੱਬਰ ਨੇ ਉਸਦਾ ਬੜੇ ਪਿਆਰ ਨਾਲ ਸਵਾਗਤ ਕੀਤਾ। ਉਸਦੇ ਚਚੇਰੇ ਭਰਾ ਭੈਣਾਂ ਉਸਨੂੰ ਭੱਜ ਕੇ ਮਿਲੇ, ਉਸਨੂੰ ਜਿਵੇਂ ਚੰਬੜ ਹੀ ਗਏ ਹੋਣ। ਉਸਨੇ ਉਹਨਾਂ ਨੂੰ ਛਾਤੀ ਨਾਲ ਲਾਇਆ ਅਤੇ ਚੁੰਮਿਆ। ਉਸਦੀ ਚਾਚੀ ਉਸ ਲਈ ਪਿਆਰੋ ਪਿਆਰ ਹੋਈ ਪਈ ਸੀ। ਉਸ ਸ਼ਾਮ ਉਹ ਘੰਟਿਆਂ ਬੱਧੀ ਨਿੱਕੀਆਂ ਨਿੱਕੀਆਂ ਕਹਾਣੀਆਂ ਸੁਣਾਉਣ ਵਿੱਚ ਰੁੱਝਾ ਰਿਹਾ। ਉਹ ਸਾਰੇ ਹੱਸਦੇ ਰਹੇ। ਲੱਲਾ ਰਾਮ ਉਸ ਸਮੇਂ ਬਹੁਤ ਖੁਸ਼ ਹੁੰਦਾ ਜਦੋਂ ਉਹ ਸ਼ਰਾਰਤੀ ਬੱਚਿਆਂ ਨਾਲ ਹੁੰਦਾ। ਉਸਦੇ ਕਲੋਲ ਬੱਚਿਆਂ ਦਾ ਦਿਲ ਬਹਿਲਾਉਂਦੇ। ਉਹ ਪੰਛੀਆਂ ਦੀਆਂ ਆਵਾਜ਼ਾਂ ਕੱਢਦਾ ਅਤੇ ਆਪਣੇ ਚਿਹਰੇ ਨੂੰ ਵਿੰਗਾ ਟੇਢਾ ਕਰਕੇ ਮਨੁੱਖੀ ਭਾਵਨਾਵਾਂ ਚਿੱਤਰਦਾ। ਕਿਰਣਾ, ਸੂਖਮ ਤਿਰਸਕਾਰ, ਗੁੱਝੀ ਨਫ਼ਰਤ, ਮਾਯੂਸੀ, ਸਾੜਾ, ਦੁੱਖ, ਖੁਸ਼ੀ, ਗੰਭੀਰਤਾ ਆਦਿ। ਇਸ ਤਰ੍ਹਾਂ ਜਿੱਥੇ ਕਿਤੇ ਵੀ ਉਹ ਜਾਂਦਾ ਹਾਸੇ ਮਜ਼ਾਕ ਦਾ ਮਾਹੌਲ ਪੈਦਾ ਹੋ ਜਾਂਦਾ। ਸ਼ਹਿਰ ਦੇ ਬੱਚੇ ਉਸਨੂੰ ਬਹੁਤ ਪਸੰਦ ਕਰਦੇ ਸਨ। ਉਹ ਜਿਸ ਗਲੀ ਵਿੱਚੋਂ ਲੰਘਦਾ ਬੱਚੇ ਉਸਦੇ ਮਗਰ ਲੱਗ ਤੁਰਦੇ। ਉਹਨਾਂ ਦੇ ਕਹਿਣ 'ਤੇ ਉਹ ਉਹਨਾਂ ਦਾ ਮਨ ਬਹਿਲਾਉਂਦਾ। ਸੋ ਉਸ ਦਿਨ ਲੱਲਾ ਰਾਮ ਆਪਣੇ ਭੈਣਾਂ ਭਰਾਵਾਂ ਨੂੰ ਡੂੰਘੀ ਖੁਸ਼ੀ ਪ੍ਰਦਾਨ ਕਰ ਰਿਹਾ ਸੀ। ਜਦੋਂ ਉਹ ਛੋਟਾ ਜਿਹਾ ਕਮਰਾ ਖੁਸ਼ੀਆਂ ਨਾਲ ਭਰਿਆ ਪਿਆ ਸੀ ਤਾਂ ਉਸਦਾ ਚਾਚਾ ਅੰਦਰ ਆਇਆ। ਉਸਦੀ ਚਾਚੀ ਖਾਣਾ ਪਕਾਉਣ ਵਿੱਚ ਰੁੱਝੀ ਹੋਈ ਸੀ। ਲੱਲਾ ਰਾਮ ਉੱਠਿਆ ਅਤੇ ਉਸਦੇ ਪੈਰੀਂ ਪੈ ਗਿਆ। ਕੇਅਰ ਸਿੰਘ ਨੇ ਉਸਨੂੰ ਉਠਾ ਕੇ ਛਾਤੀ ਨਾਲ ਲਾਇਆ। ਜਿਵੇਂ ਕਿ ਉਸਨੂੰ ਸਿਖਾਇਆ ਗਿਆ ਸੀ, ਆਪਣੇ ਖਾਨਦਾਨ ਦਾ ਨਾਂ ਬਦਨਾਮ ਕਰਨ ਲਈ ਨਾ ਤਾਂ ਉਸ ਕੋਈ ਸ਼ਿਕਾਇਤ ਕੀਤੀ ਅਤੇ ਨਾ ਹੀ ਝਿੜਕ ਚੰਬ ਕੀਤੀ। ਇਸ ਚੜ੍ਹਦੀਆਂ ਕਲਾਂ ਵਿੱਚ ਰਹੇ ਖਾਨਦਾਨ ਅਤੇ ਮਾੜੇ ਦਿਨ ਆਉਣ ਬਾਰੇ ਸਾਧਾਰਨ ਗੱਲਬਾਤ ਉਪਰੰਤ ਉਸਦੀ ਸਲਾਹ ਲਈ ਜਾਣ ਲੱਗੀ ਕਿ ਹੁਣ ਕੀ ਰਸਤਾ ਨਿਕਲ ਸਕਦਾ ਹੈ। ਲੱਲਾ ਰਾਮ ਸੋਡਾ ਵਾਟਰ ਬਣਾਉਣ ਦੇ ਕੰਮ ਦਾ ਮਾਹਰ ਸੀ। ਉਸਨੇ ਸਿਵਲ ਸਟੇਸ਼ਨ ਨੂੰ ਸੋਡਾ ਵਾਟਰ ਸਪਲਾਈ ਕਰਨ ਦੀ ਆਪਣੀ ਸਕੀਮ ਦੀ ਰੂਪਰੇਖਾ ਦੱਸੀ। ਸਾਰੇ ਵੇਰਵੇ ਵੀ ਵਿਚਾਰੇ ਗਏ। ਫੈਸਲਾ ਹੋਇਆ ਕਿ ਦੋਵੇਂ ਸਾਂਝਾ ਕੰਮ ਕਰਨਗੇ। ਚਾਚੇ ਨੇ ਤਾਂ ਰਕਮ ਲਾਉਣੀ ਸੀ ਕੁਝ ਆਪਣੀ ਪਤਨੀ ਦੇ ਗਹਿਣੇ ਵੇਚ ਕੇ ਅਤੇ ਕੁਝ ਕੋਲੋਂ। ਲੱਲਾ ਰਾਮ ਨੇ ਸੋਡਾ ਵਾਟਰ ਤਿਆਰ ਕਰਨ ਦਾ ਕੰਮ, ਮੈਨੇਜਰੀ, ਹਿਸਾਬ ਕਿਤਾਬ, ਉਗਰਾਈ ਆਦਿ ਦੇ ਸਾਰੇ ਕੰਮ ਕਰਨੇ ਸਨ। ਹਾਂ, ਕੁਝ ਕੁੱਲੀ ਰੱਖਣ ਦੀ ਵਿਵਸਥਾ ਜ਼ਰੂਰ ਸੀ। ਕੇਅਰ ਸਿੰਘ ਨੇ ਉਸਨੂੰ ਥਾਪੀ ਦਿੱਤੀ ਅਤੇ ਗੁੱਝੇ ਜਿਹਾ ਯਾਦ ਕਰਵਾਇਆ ਕਿ ਉਸਨੇ ਉਸਨੂੰ ਪਾਲਿਆ ਪੋਸਿਆ ਵੀ ਸੀ। ਮਸ਼ੀਨ ਲਿਆਉਣ, ਦੁਕਾਨ ਵਿੱਚ ਬੋਤਲਾਂ ਲਈ ਰੈਕ ਬਣਾਉਣ ਅਤੇ ਖਾਲੀ ਬੋਤਲਾਂ ਧੋਣ ਲਈ ਟੱਬਾਂ ਦਾ ਪ੍ਰਬੰਧ ਕਰਨ ਵਿੱਚ 2 ਮਹੀਨੇ ਲੱਗ ਗਏ। ਲੱਲਾ ਰਾਮ ਨੇ ਦੁਕਾਨ ਚੰਗੀ ਸਜਾ ਲਈ ਸੀ। ਜਿਹੜੇ ਗਾਹਕ ਉੱਥੇ ਬੈਠ ਕੇ ਸੋਡਾ ਪੀਣ ਆਉਂਦੇ ਉਹਨਾਂ ਲਈ ਬੈਠਣ ਦਾ ਪ੍ਰਬੰਧ ਵੀ ਬੜਾ ਸਾਫ਼ ਸੁਥਰਾ ਸੀ। ਉਸਦੇ ਰੋਜ਼ਾਨਾ ਜੀਵਨ ਵਿੱਚ ਬਹੁਤ ਹੀ ਫਰਕ ਪੈ ਗਿਆ। ਉਸਨੇ ਸ਼ਰਾਬ ਪੀਣੀ, ਸਿਗਰਟ ਪੀਣਾ, ਅਫੀਮ ਅਤੇ ਗਾਂਜਾ ਛੱਡ ਦਿੱਤੇ। ਹੁਣ ਉਹ ਮਾੜੇ ਲੋਕਾਂ ਕੋਲ ਵੀ ਨਹੀਂ ਸੀ ਜਾਂਦਾ। ਜਿਵੇਂ ਪਹਾੜੀ 'ਤੇ ਚੜ੍ਹ ਰਿਹਾ ਆਦਮੀ ਵਾਦੀਆਂ ਪਿੱਛੇ ਛੱਡਦਾ ਜਾਂਦਾ ਹੈ। ਉਹ ਵੀ ਆਪਣੇ ਕੰਮਕਾਰ ਦੀ ਤਰੱਕੀ ਹੋਣ 'ਤੇ ਸਭ ਐਬ ਛੱਡਦਾ ਜਾ ਰਿਹਾ ਸੀ। ਉਹ ਸਦਾ ਹੀ ਆਪਣੀਆਂ ਜੇਬਾਂ ਟਟੋਲਦਾ ਰਹਿੰਦਾ। ਜਦੋਂ ਕਦੇ ਵੀ ਕੋਈ ਗਰੀਬ ਗੁਰਬਾ ਜਾਂ ਵਿਧਵਾ ਜਾਂ ਕੋਈ ਮੰਗਤਾ ਆਉਂਦਾ ਤਾਂ ਉਹ ਕੁਝ ਨਾ ਕੁਝ ਜ਼ਰੂਰ ਦਿੰਦਾ। ਇਹ ਕੋਈ ਬਖਸ਼ਿਸ਼ ਨਹੀਂ ਸੀ। ਉਹ ਜਿਵੇਂ ਲੱਲਾ ਰਾਮ ਦੇ ਰਿਸ਼ਤੇਦਾਰ ਹੋਣ ਅਤੇ ਉਹ ਆਪਣੀ ਕਮਾਈ ਉਹਨਾਂ ਵਿੱਚ ਵੰਡਦਾ ਹੋਵੇ। ਉਹ ਇੰਨਾ ਬਦਲ ਗਿਆ ਸੀ ਕਿ ਉਸਦਾ ਬੋਲ ਵੀ ਧੀਮਾ ਅਤੇ ਗੰਭੀਰ ਹੋ ਗਿਆ ਸੀ, ਜਿਵੇਂ ਉਸਨੂੰ ਆਪਣੀਆਂ ਪਹਿਲੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ ਹੋਵੇ। ਉਸਨੇ ਛਿਛੋਰੇ ਅਤੇ ਹੋਲੇ ਆਦਮੀਆਂ ਦਾ ਸਾਥ ਛੱਡ ਦਿੱਤਾ। ਉਹ ਝੁੱਗੀਆਂ ਵਿੱਚ ਰਹਿੰਦਾ ਰਿਹਾ ਸੀ, ਇਸ ਲਈ ਉਦਾਸ ਲੋਕਾਂ ਦਾ ਉਹ ਸਦਾ ਹੀ ਸਾਥੀ ਰਿਹਾ। ਉਸਨੇ ਝੁੱਗੀਆਂ ਵਿੱਚ ਵਸਦੇ ਲੋਕਾਂ ਦੇ ਜੀਵਨ ਵਿੱਚ ਹਨੇਰਾ ਦੂਰ ਕਰਕੇ ਖੁਸ਼ੀਆਂ ਵੰਡਣ ਦਾ ਹਰ ਸੰਭਵ ਯਤਨ ਕੀਤਾ। ਇਹ ਜੋ ਅਚਾਨਕ ਤਬਦੀਲੀ ਹੋਈ ਸੀ, ਉਸਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਕੁਝ ਤਾਂ ਕਹਿੰਦੇ ਕਿ ਕੇਹਰ ਸਿੰਘ ਦੇ ਸਾਥ ਦਾ ਚੰਗਾ ਅਸਰ ਸੀ। ਉਹ ਹਰ ਰੋਜ਼ ਬਿਨਾਂ ਨਾਗਾ ਜਪਜੀ ਸਾਹਿਬ ਦਾ ਪਾਠ ਕਰਨ ਵਾਲਾ ਸਿੱਖ ਸੀ। ਕੁਝ ਕਹਿੰਦੇ ਕਿ ਉਸਨੂੰ ਜ਼ਿੰਦਗੀ ਵਿੱਚ ਕੋਈ ਸੱਟ ਲੱਗੀ ਸੀ। ਜਿੰਨਾ ਚਿਰ ਕਿਸੇ ਨੂੰ ਜ਼ਿੰਦਗੀ ਵਿੱਚ ਠੋਕਰ ਨਹੀਂ ਲੱਗਦੀ, ਉਹ ਠੀਕ ਰਸਤੇ 'ਤੇ ਨਹੀਂ ਆਉਂਦਾ। ਪਰ ਲੱਲਾ ਰਾਮ ਨੂੰ ਆਪਣੇ ਜੀਵਨ ਦਾ ਦੂਸਰਾ ਪੱਖ ਜਾਪਦਾ ਸੀ, ਬਿਲਕੁਲ ਕੁਦਰਤੀ ਅਤੇ ਸਾਧਾਰਨ ਜਿਹਾ। ਉਸਨੂੰ ਹੁਣ ਕਿਸੇ ਨਸ਼ੇ ਦੀ ਲੋੜ ਨਹੀਂ ਸੀ ਮਹਿਸੂਸ ਹੁੰਦੀ। ਜੇ ਕੁਝ ਮਹਿਸੂਸ ਕਰਦਾ ਸੀ ਤਾਂ ਉਹ ਗਰੀਬਾਂ ਲਈ ਤਰਸ ਸੀ। ਉਹ ਉਦਾਸੀ ਨੂੰ ਵੀ ਮਾਨਣਾ ਸਿੱਖ ਗਿਆ ਸੀ। ਗਲੀ ਦੇ ਬੱਚੇ ਅਜੇ ਵੀ ਉਸਦੇ ਮਗਰ ਪੈਂਦੇ ਸਨ। ਉਹ ਕਦੇ ਵੀ ਉਹਨਾਂ ਦਾ ਮਨੋਰੰਜਨ ਕਰਨ ਤੋਂ ਨਾਂ ਨਹੀਂ ਸੀ ਕਰਦਾ। ਵੇਸਵਾਵਾਂ ਝੋਪੜੀਆਂ ਵਿੱਚ ਰਹਿਣ ਵਾਲੇ ਮੁਸ਼ਕ ਮਾਰਦੇ ਮੰਗਤੇ, ਇੱਥੋਂ ਤੱਕ ਕਿ ਜਦੋਂ ਔਕੜ ਪੇਸ਼ ਆਉਂਦੀ ਤਾਂ ਲੁੱਚੇ ਆਦਮੀ ਵੀ ਉਸਦੀ ਮਦਦ ਮੰਗਦੇ। ਉਹ ਅਜੇ ਵੀ ਉਹਨਾਂ ਨਾਲ ਦਿਲੋਂ ਹਮਦਰਦੀ ਕਰਦਾ ਅਤੇ ਖੁੱਲ੍ਹ ਕੇ ਸਹਾਇਤਾ ਕਰਦਾ। ਉਸਨੂੰ ਬਦਲ ਗਿਆ ਦੇਖ ਕੇ ਸਾਰੇ ਹੀ ਉਸਦਾ ਆਦਰ ਕਰਦੇ। ਵਿਸ਼ੇਸ਼ ਤੌਰ 'ਤੇ ਵੇਸਵਾਵਾਂ ਉਸਦੀ ਗੁੱਝੀ ਸ਼ਕਤੀ ਦੀ ਬਹੁਤ ਕਦਰ ਕਰਦੀਆਂ ਸਨ। ਬੇਸ਼ੱਕ ਉਸਨੂੰ ਆਪਣੇ ਵਿੱਚ ਅਜੇ ਕਿਸੇ ਗੁਣ ਦਾ ਅਹਿਸਾਸ ਨਹੀਂ ਸੀ, ਪਰ ਉਹ ਉਹਦੀ ਸੰਤ ਸਮਝ ਕੇ ਆਰਾਧਨਾ ਕਰਦੀਆਂ ਸਨ। ਲੈਮੋਨੇਡ ਦੀ ਦੁਕਾਨ ਖੋਲ੍ਹਿਆਂ 2 ਸਾਲ ਬੀਤ ਗਏ। ਇੱਕ ਦਿਨ ਕੇਹਰ ਸਿੰਘ ਲਾਜਵੰਤੀ ਨੂੰ ਆਪਣੇ ਕਾਰੋਬਾਰ ਬਾਰੇ ਦੱਸਣ ਲੱਗਾ। ਉਸ ਦੱਸਿਆ ਕਿ ਇਸ ਵਿੱਚ ਕਿੰਨਾ ਲਾਭ ਸੀ ਅਤੇ ਕਿੰਨਾ ਕੁਝ ਉਸ ਆਪ ਸਿੱਖ ਲਿਆ ਸੀ। ਉਹਨਾਂ ਵਿੱਚ ਕਾਫੀ ਗਰਮਾ ਗਰਮੀ ਅਤੇ ਬੋਲ ਕਬੋਲ ਹੋਏ। ਇਸ ਵਿੱਚ ਪਹਿਲਾਂ ਦੀ ਤਰ੍ਹਾਂ ਲਾਜਵੰਤੀ ਹੀ ਠੀਕ ਸੀ। ਕੇਹਰ ਸਿੰਘ, ਤੂੰ ਦੇਖ, ਰਕਮ ਸਾਰੀ ਆਪਣੀ ਲੱਗੀ ਹੋਈ ਹੈ। ਵਪਾਰ ਵਿੱਚ ਰਕਮ ਹੀ ਤਾਂ ਵੱਡੀ ਗੱਲ ਆਉਂਦੀ ਹੈ। ਅਸਲ ਵਿੱਚ ਸਾਰੇ ਮਾਮਲਿਆਂ ਵਿੱਚ ਪੈਸਾ ਬਹੁਤ ਵੱਡੀ ਗੱਲ ਹੈ। ਨੌਕਰ, ਉਹ ਲੱਲਾ ਰਾਮ ਨਾਲੋਂ ਮੇਰੇ ਵੱਧ ਵਫ਼ਾਦਾਰ ਨੇ। ਉਹਨਾਂ ਨੇ ਕੰਮ ਸਿੱਖ ਲਿਆ ਹੈ, ਇਹ ਵੀ ਪੈਸੇ ਦੀ ਸ਼ਕਤੀ ਹੈ। ਮੈਂ ਸਾਰੇ ਗਾਹਕਾਂ ਨੂੰ ਜਾਣਦਾ ਹਾਂ, ਉਹ ਮੇਰਾ ਲੱਲਾ ਰਾਮ ਤੋਂ ਵੱਧ ਸਤਿਕਾਰ ਕਰਦੇ ਨੇ। ਉਹ ਕਿੰਨੇ ਗੰਦੇ ਕੱਪੜੇ ਪਾਉਂਦਾ ਹੈ, ਆਪਣੇ ਆਪ 'ਤੇ ਇੱਕ ਪੈਸਾ ਨਹੀਂ ਖਰਚ ਕਰਦਾ। ਮੇਰੇ ਕੱਪੜੇ ਜਿਵੇਂ ਤੂੰ ਦੇਖਦੀ ਹੈ ਸਦਾ ਚਿੱਟੇ ਆਉਂਦੇ ਨੇ। 6 ਮਹੀਨੇ ਪਹਿਲਾਂ ਮੈਂ ਬਿੱਲ ਕੱਟਣ ਅਤੇ ਉਗਰਾਹੀ ਕਰਨ ਦਾ ਕੰਮ ਲੱਲਾ ਰਾਮ ਤੋਂ ਛੁਡਵਾ ਲਿਆ ਸੀ। ਲੱਲਾ ਰਾਮ ਬਣਦੇ ਸਰਦੇ ਆਦਮੀਆਂ ਨਾਲ ਮਿਲਣ ਗਿਲਣ ਦੇ ਕਾਬਲ ਨਹੀਂ। ਉਹ ਤਾਂ ਸਾਡੇ ਟੱਬਰ ਲਈ ਲਾਨਤ ਹੈ। ਮੈਂ ਤਾੜਿਆ ਹੈ ਕਿ ਕਈ ਲੋਕ ਤਾਂ ਉਸੇ ਕਰਕੇ ਹੀ ਸਾਡੀ ਦੁਕਾਨ 'ਤੇ ਆਉਣ ਤੋਂ ਕਤਰਾਉਂਦੇ ਨੇ। ਇਸ ਲਈ ਜਿਸ ਦੌਲਤ 'ਤੇ ਮੇਰਾ ਹੱਕ ਹੈ ਉਹ ਵੀ ਮੈਨੂੰ ਨਹੀਂ ਮਿਲ ਰਹੀ। ਤੂੰ ਜਾਣਦੀ ਹੀ ਹੈ ਕਿ ਇਹ ਮਾੜੀ ਕਿਸਮਤ ਵਾਲਾ ਮੁੰਡਾ ਹੈ। ਲਾਜਵੰਤੀ, ਇਹ ਤਾਂ ਠੀਕ ਹੈ, ਪਰ ਇਹ ਕੰਮ ਤਾਂ ਇਸਨੇ ਹੀ ਸੁਝਾਇਆ ਸੀ। ਇਸੇ ਨੇ ਚਲਾਇਆ ਅਤੇ ਕਮਾਈ ਕੀਤੀ। ਇਸਨੇ ਤੇਰੇ ਆਦਮੀਆਂ ਨੂੰ ਕੰਮ ਸਿਖਾਇਆ। ਹੁਣ ਤੂੰ ਕਹਿੰਦਾ ਹੈ ਕਿ ਨਿਕੰਮਾ ਹੈ। ਕੇਹਰ ਸਿੰਘ, ਉਹ ਇਹਨੂੰ ਆਉਂਦਾ ਹੀ ਕੀ ਸੀ? ਆਖਿਰਕਾਰ ਮੈਂ ਇਸਦੇ ਫਾਰਮੂਲਿਆਂ ਵਿੱਚ ਬਹੁਤ ਸੋਧ ਕੀਤੀ ਹੈ। ਮੈਨੂੰ ਹਰ ਗੱਲ ਦਾ ਇਸ ਨਾਲੋਂ ਵੱਧ ਗਿਆਨ ਹੈ। ਜਿਸ ਤਰ੍ਹਾਂ ਦੂਸਰੇ ਕੰਮਾਂ ਵਿੱਚ ਉਸ ਤਰ੍ਹਾਂ ਹੀ ਇਸ ਕੰਮ ਵਿੱਚ ਵੀ ਇਹ ਸਿਖਾਂਦਰੂ ਹੀ ਸੀ। ਇੱਕ ਤਾਂ ਇਹ ਨੁਕਸਾਨ ਬਹੁਤ ਕਰਦਾ ਹੈ, ਮੈਂ ਇੱਥੇ ਨਹੀਂ ਹੁੰਦਾ ਤਾਂ ਦੁਕਾਨ 'ਤੇ ਵੇਸਵਾਵਾਂ ਆ ਜਾਂਦੀਆਂ ਨੇ। ਇਹ ਉਹਨਾਂ ਨੂੰ ਮੁਫ਼ਤ ਸੋਡਾ ਪਿਲਾਉਂਦਾ ਹੈ, ਮੰਗ 'ਤੇ ਇਸ ਨੂੰ ਘੇਰੀ ਰੱਖਦੇ ਨੇ। ਇਹ ਉਹਨਾਂ ਨੂੰ ਪੈਸੇ ਵੰਡੀ ਜਾਂਦਾ ਹੈ। ਅਸਲ ਵਿੱਚ ਇਹ ਅਜੇ ਗਟਰ ਦੀ ਜ਼ਿੰਦਗੀ ਵਿੱਚ ਹੀ ਉਲਝਿਆ ਪਿਆ ਹੈ। ਮੈਨੂੰ ਜਾਪਦਾ ਹੈ ਕਿ ਇਹ ਮੇਰੇ ਹਿੱਸੇ ਵਿੱਚੋਂ ਵੀ ਕੁਝ ਚੋਰੀ ਕਰਦਾ ਰਿਹਾ ਹੈ, ਨਹੀਂ ਤਾਂ ਬਿਨਾਂ ਸੋਚੇ ਸਮਝੇ ਇੰਨਾ ਬਰਬਾਦ ਨਾ ਕਰੇ। ਲਾਜਵੰਤੀ, ਇਹ ਮਾੜੀ ਗੱਲ, ਪਰ ਤੂੰ ਵੀ ਤਾਂ ਰਾਵਲ ਪਿੰਡੀ ਇਹਨਾਂ ਬਾਜ਼ਾਰੂ ਕੁੜੀਆਂ ਨੂੰ ਹੀ ਸ਼ਰਾਬ ਵੇਚਦਾ ਰਿਹਾ ਹੈ। ਲੱਲਾ ਰਾਮ ਵੀ ਤਾਂ ਉਸੇ ਥੈਲੀ ਦਾ ਵੱਟਾ ਹੈ, ਪਰ ਕੀ ਤੂੰ ਹਿਸਾਬ ਕਿਤਾਬ ਵਿੱਚ ਕੋਈ ਕਚੋਲਾ ਦੇਖਿਆ ਹੈ? ਕਿਹਰ ਸਿੰਘ, ਹਿਸਾਬ ਵਿੱਚ ਕੋਈ ਗੜਬੜ ਨਹੀਂ, ਲੇਖਾ ਸਾਫ਼ ਹੈ। ਮੇਰੇ ਵਰਗਾ ਸਿੱਧਾ ਆਦਮੀ ਲੱਲਾ ਰਾਮ ਜੇ ਚਾਲਾਕ ਆਦਮੀ ਨੂੰ ਹਿਸਾਬ ਵਿੱਚ ਨਹੀਂ ਫੜ ਸਕਦਾ, ਇਹ ਸਦਾ ਹੀ ਮੀਸਣੇ ਆਉਂਦੇ ਨੇ। ਲਾਜਵੰਤੀ, ਪਰ ਇਸਨੂੰ ਜੀਵਨ ਭਰ ਦੀ ਸਾਂਝੇਦਾਰੀ ਤੋਂ ਕੱਢ ਦੇਣਾ ਜ਼ੁਲਮ ਹੈ। ਕੇਹਰ ਸਿੰਘ, ਤੂੰ ਹਮੇਸ਼ਾ ਮੂਰਖ ਹੀ ਰਹੀਂ, ਇਕਰਾਰਨਾਮੇ ਕੀ ਆਉਂਦੇ ਨੇ? ਮੈਂ ਇਸ ਤਰ੍ਹਾਂ ਦੇ ਦਰਜਨਾ ਹੀ ਪਾੜੇ ਨੇ, ਪੈਸਾ ਹੀ ਸਭ ਕੁਝ ਹੈ। ਇਹ ਸਾਡਾ ਪੈਸਾ ਹੀ ਹੈ ਜਿਸ ਨੇ ਇਹਨੂੰ ਇੰਨਾ ਸੁਧਾਰ ਦਿੱਤਾ ਹੈ। ਇਹ ਕਾਫ਼ੀ ਨਹੀਂ ਕਿ ਇਸਨੂੰ ਵਪਾਰ ਕਰਨ ਦੀ ਸਿਖਲਾਈ ਮਿਲ ਗਈ ਹੈ ਅਤੇ ਉਸ ਗਰੀਬੀ ਦੀ ਅਤੇ ਬਚਲਨ ਜ਼ਿੰਦਗੀ ਤੋਂ ਛੁਟਕਾਰਾ ਮਿਲ ਗਿਆ ਹੈ। ਲਾਜਵੰਤੀ, ਪਰ ਲੱਲਾ ਰਾਮ ਮੈਨੂੰ ਤੇਰੇ ਨਾਲੋਂ ਭਲਾ ਆਦਮੀ ਲੱਗਦਾ ਹੈ, ਉਹ ਸਾਡੇ ਬੱਚਿਆਂ ਨੂੰ ਖੁਸ਼ ਰੱਖਦਾ ਹੈ, ਤੂੰ ਤਾਂ ਸਦਾ ਝਿੜਕਦਾ ਹੀ ਰਹਿੰਦਾ ਹੈ। ਕੀ ਇਹ ਉਸਦੀ ਚੰਗਿਆਈ ਦਾ ਸਬੂਤ ਨਹੀਂ? ਬੱਚਿਆਂ ਨਾਲ ਮਿੱਠਾ ਵਰਤਾ ਕਰਨਾ ਅਤੇ ਉਹਨਾਂ ਦੇ ਮਨ ਦੀ ਸਮਝਣਾ ਕੋਈ ਘੱਟ ਗੱਲ ਹੈ? ਕੇਹਰ ਸਿੰਘ, ਤੂੰ ਤਾਂ ਮੂਰਖ ਹੈ, ਬੱਚੇ ਬੜੇ ਅਜੀਬ ਹੁੰਦੇ ਨੇ, ਇਹ ਤਾਂ ਹਰੇਕ ਦੇ ਹੀ ਹੋ ਜਾਂਦੇ ਨੇ, ਜਿਸਨੇ ਕਹਾਣੀ ਸੁਣਾਏ ਉਸੇ ਦੇ ਹੀ ਹੋ ਗਏ। ਮੇਰੇ ਕੋਲ ਅਜਿਹੀਆਂ ਫਜ਼ੂਲ ਗੱਲਾਂ ਲਈ ਸਮਾਂ ਨਹੀਂ ਹੈ। ਲਾਜਵੰਤੀ, ਇਸਦਾ ਮਤਲਬ ਹੈ ਤੂੰ ਉਸਨੂੰ ਕੱਢਣ ਲਈ ਆਪਣੀ ਨੀਚਤਾ ਦਿਖਾਉਣ ਲਈ ਤੁਲਿਆ ਹੋਇਆ ਹੈ? ਕੇਹਰ ਸਿੰਘ, ਇਹ ਬੇਵਕੂਫ਼ ਔਰਤ, ਤੂੰ ਹਮੇਸ਼ਾ ਮੈਨੂੰ ਅਤੇ ਮੇਰੇ ਖਾਨਦਾਨ ਨੂੰ ਭੰਡਦੀ ਰਹੀ ਹੈ। ਲਾਜਵੰਤੀ, ਜਦੋਂ ਮੈਂ ਆਈ ਸੀ ਤਾਂ ਤੇਰਾ ਘਰ ਸੀ ਕੀ? ਇੱਕ ਭਾਂਡਾ ਵੀ ਤਾਂ ਹੈ ਨਹੀਂ ਸੀ, ਮੇਰੇ ਆਉਣ 'ਤੇ ਹੀ ਸਭ ਕੁਝ ਹੋਇਆ ਹੈ। ਮੈਂ ਤਾਂ ਤੈਨੂੰ ਰੁਮਾਲ ਰੱਖਣਾ ਵੀ ਸਿਖਾਇਆ ਸੀ, ਤੇਰੇ ਪਜਾਮੇ ਵਿੱਚ ਸੈਂਕੜੇ ਮੋਰੀਆਂ ਹੁੰਦੀਆਂ ਸਨ ਅਤੇ ਤੇਰੇ ਕੁੜਤੇ ਦੀਆਂ ਬਾਹਾਂ ਪਾਰਟੀਆਂ ਹੁੰਦੀਆਂ ਸਨ। ਮੈਂ ਤੇਰੇ ਟੱਬਰ ਦੀ ਕਮੀਨਗੀ ਨਹੀਂ ਦੂਰ ਕਰ ਸਕੀ, ਸਗੋਂ ਤੇਰੇ ਸੰਪਰਕ ਨਾਲ ਮੈਂ ਵੀ ਕਮੀਨੀ ਹੁੰਦੀ ਜਾ ਰਹੀ ਹਾਂ। ਮੈਨੂੰ ਤੇਰੀ ਕਮੀਨਗੀ ਤੋਂ ਬਦਬੂ ਆਉਂਦੀ ਹੈ। ਤੂੰ ਜ਼ਰਾ ਲੱਲਾ ਰਾਮ ਨੂੰ ਕੱਢਣ ਬਾਰੇ ਸੋਚ ਵੀ, ਮੈਂ ਉਸਨੂੰ ਸਭ ਕੁਝ ਦੱਸ ਦੇਵਾਂਗੀ। ਕੇਹਰ ਸਿੰਘ, ਮੈਨੂੰ ਲੱਗਦਾ ਹੈ ਤੇਰੇ ਹੱਡ ਫਿਰ ਦੁੱਖ ਰਹੇ ਨੇ, ਤੂੰ ਇਹ ਘਰ ਤਬਾਹ ਕਰਕੇ ਰਹੇਂਗੀ, ਮੂਰਖ ਜਾਹਿਲ ਔਰਤ। ਲਾਜਵੰਤੀ, ਠੀਕ ਆ, ਮੈਂ ਮੂਰਖ ਹੀ ਸਹੀ, ਪਰ ਮੈਂ ਉਸਦੀ ਪਿੱਠ ਵਿੱਚ ਛੁਰਾ ਨਹੀਂ ਮਾਰਨ ਦੇਵਾਂਗੀ। ਤੂੰ ਤਾਂ ਉਸਨੂੰ ਹਲਾਲ ਕਰਨ 'ਤੇ ਤੁਲਿਆ ਹੋਇਆ ਹੈ, ਮੈਂ ਉਸਨੂੰ ਕਹਿੰਦੀ ਹਾਂ ਕਿ ਉਹ ਤੇਰੇ ਤੋਂ ਜਾਨ ਬਚਾ ਲਵੇ। ਕੇਹਰ ਸਿੰਘ, ਨਹੀਂ, ਤੂੰ ਇਹ ਨਹੀਂ ਕਰੇਂਗੀ। ਲਾਜਵੰਤੀ, ਮੈਂ ਕਰਾਂਗੀ। ਕੇਹਰ ਸਿੰਘ, ਤੂੰ ਮੈਨੂੰ ਜਾਣਦੀ ਹੈ। ਲਾਜਵੰਤੀ, ਚੰਗੀ ਤਰ੍ਹਾਂ। ਕੇਹਰ ਸਿੰਘ, ਤੂੰ ਪਛਤਾਏਂਗੀ। ਲਾਜਵੰਤੀ, ਮੈਂ ਸਦਾ ਹੀ ਪਛਤਾਈ ਹਾਂ। ਕੇਹਰ ਸਿੰਘ, ਮੈਂ ਤੇਰੀਆਂ ਹੱਡੀਆਂ ਪੰਨ ਦੇਵਾਂਗਾ। ਲਾਜਵੰਤੀ, ਕੀ ਫਰਕ ਪੈਂਦਾ ਹੈ? ਕੇਹਰ ਸਿੰਘ, ਰੱਬ ਕਰੇ ਤੇਰਾ ਭਰਾ ਮਰ ਜਾਵੇ। ਫੁੱਟਨੋਟ ਵਿੱਚ ਲਿਖਿਆ ਹੈ, ਕਿਉਂਕਿ ਪੋਠੋਹਾਰ ਵਿੱਚ ਪਤਨੀਆਂ ਆਪਣੇ ਪਤੀਆਂ ਨਾਲੋਂ ਆਪਣੇ ਭਰਾਵਾਂ ਅਤੇ ਪਿਓਾਂ ਨੂੰ ਜ਼ਿਆਦਾ ਪਿਆਰ ਕਰਦੀਆਂ ਸਨ, ਇਸ ਲਈ ਪਤੀ ਉਹਨਾਂ ਨੂੰ ਹੀ ਗਾਲਾਂ ਕੱਢਦੇ ਸਨ। ਕੇਹਰ ਸਿੰਘ, ਰੱਬ ਕਰੇ ਤੇਰਾ ਭਰਾ ਮਰ ਜਾਵੇ। ਲਾਜਵੰਤੀ, ਮੇਰੇ ਭਰਾ ਦਾ ਨਾਂ ਕਿਉਂ ਲੈਣਾ ਹੈ? ਕਾਇਰ, ਜੋ ਕਹਿਣਾ ਹੈ ਮੈਨੂੰ ਕਹਿ, ਜਿਹਨੂੰ ਕਿਸਮਤ ਨੇ ਤੇਰੇ ਨਾਲ ਮੜ ਦਿੱਤਾ ਹੈ। ਕੇਹਰ ਸਿੰਘ, ਤੂੰ ਮੰਗਤੇ ਦੀ ਧੀ ਹੈ। ਲਾਜਵੰਤੀ, ਖਬਰਦਾਰ ਜੇ ਮੇਰੇ ਪਿਓ ਨੂੰ ਕੁਝ ਕਿਹਾ ਤਾਂ, ਜੇ ਹੁਣ ਕਿਹਾ ਤਾਂ ਮੈਂ ਤੇਰੇ ਅਗਲੇ ਪਿਛਲੇ ਪੁਣ ਸੁੱਟੂ। ਕੇਹਰ ਸਿੰਘ, ਮੈਂ ਕਹੂੰਗਾ ਉਹ ਮੰਗਤਾ ਹੀ ਤਾਂ ਹੈ। ਲਾਜਵੰਤੀ, ਕਮੀਨੇ, ਉਸ ਤੋਂ ਬਿਨਾਂ ਤਾਂ ਤੂੰ ਲੱਲਾ ਰਾਮ ਤੋਂ ਵੀ ਭੈੜੀ ਹਾਲਤ ਵਿੱਚ ਆਉਂਦਾ। ਤੇਰੇ ਵਰਗੇ ਨੀਚ ਨੂੰ ਉਸਨੇ ਆਪਣੀ ਬੇਟੀ ਦੇ ਕੇ ਬਚਾ ਲਿਆ, ਤੈਨੂੰ ਬੇਟੀ ਦਿੱਤੀ, ਤੇਰਾ ਘਰ ਉਦੋਂ ਬਣਾਇਆ ਜਦੋਂ ਸਾਰੇ ਤੈਨੂੰ ਤਿਰਕਾਰਦੇ ਸਨ, ਤੂੰ ਜਾਨਵਰ ਹੈ, ਤੂੰ ਮਰ ਗਏ ਨੂੰ ਵੀ ਨਿੰਦਦਾ ਹੈ, ਬੇਸ਼ਰਮਾ, ਤੂੰ ਮਰ ਗਏ ਨੂੰ ਕੋਸਦਾ ਹੈ। ਕੇਹਰ ਸਿੰਘ, ਤੂੰ ਚੁੱਪ ਨਹੀਂ ਕਰਦੀ? ਲਾਜਵੰਤੀ, ਚੁੱਪ, ਤੂੰ ਮੇਰੇ ਰਿਸ਼ੀਆਂ ਵਰਗੇ ਪਿਓ ਅਤੇ ਸਾਰੇ ਪੋਠੋਹਾਰ ਦੇ ਹੀਰੇ ਮੇਰੇ ਭਰਾ ਨੂੰ ਗਾਲਾਂ ਕੱਢੇ ਤਾਂ ਮੈਂ ਚੁੱਪ ਰਹਾਂ? ਤੂੰ ਤਾਂ ਸੰਗ ਪਾੜੇ ਪਰ ਕਿਸੇ ਦੀ ਸੁਣ ਨਹੀਂ ਸਕਦਾ। ਕੇਹਰ ਸਿੰਘ, ਦੂਰ ਹੋ ਜਾ ਕਮੀਨੀ ਔਰਤ, ਤੂੰ ਆਪਣੇ ਪਤੀ ਦੀ ਇੱਜ਼ਤ ਕਰਨੀ ਵੀ ਨਹੀਂ ਜਾਣਦੀ। ਲਾਜਵੰਤੀ, ਪਤੀ ਇਸ ਤਰ੍ਹਾਂ ਦੇ ਹੁੰਦੇ ਨੇ? ਜਿਨ੍ਹਾਂ ਦੀ ਇੱਜ਼ਤ ਹੁੰਦੀ ਹੈ ਉਹਨਾਂ ਦੇ ਮੂੰਹ ਹੋਰ ਹੁੰਦੇ ਨੇ, ਜਾ ਕੇ ਆਪਣੀ ਬੂਥੀ ਗੰਗਾ ਵਿੱਚ ਧੋਆ। ਕੇਅਰ ਸਿੰਘ, ਪਰ ਤੂੰ ਮੇਰੇ ਸ਼ੜਯੰਤਰ ਬਾਰੇ ਲੱਲਾ ਰਾਮ ਨੂੰ ਨਹੀਂ ਦੱਸੇਂਗੀ। ਲਾਜਵੰਤੀ, ਕਿਉਂ ਨਹੀਂ, ਜ਼ਰੂਰ ਦੱਸਾਂਗੀ। ਕੇਅਰ ਸਿੰਘ, ਬਿਲਕੁਲ ਨਹੀਂ ਦੱਸਣਾ। ਲਾਜਵੰਤੀ, ਜ਼ਰੂਰ ਦੱਸਾਂਗੀ। ਲੱਲਾ ਰਾਮ ਆਪਣੇ ਭੈਣ ਭਰਾਵਾਂ ਅਤੇ ਚਾਚੀ ਕੋਲ ਕੁਝ ਸਮਾਂ ਬਿਤਾਉਣ ਲਈ ਆਉਂਦਾ ਹੁੰਦਾ ਸੀ। ਜਦੋਂ ਆਇਆ ਤਾਂ ਉਸਦੀ ਚਾਚੀ ਉਸਨੂੰ ਆਪਣੇ ਧੂੰਏ ਨਾਲ ਕਾਹਲੇ ਹੋਏ ਹੂਮ ਜਿਹੇ ਕਮਰੇ ਵਿੱਚ ਲੈ ਗਈ। ਲਾਜਵੰਤੀ, ਲੱਲਾ ਰਾਮ, ਤੇਰਾ ਚਾਚਾ ਨਹੀਂ ਚਾਹੁੰਦਾ ਕਿ ਤੂੰ ਦੁਕਾਨ ਵਿੱਚ ਰਹੇ। ਉਹ ਤੇਰੇ ਤੋਂ ਬਿਨਾਂ ਹੀ ਦੁਕਾਨ ਚਲਾਉਣੀ ਚਾਹੁੰਦਾ ਹੈ। ਲੱਲਾ ਰਾਮ, ਚਾਚੀ ਜੀ, ਇਹ ਮੇਰੇ ਲਈ ਕੋਈ ਨਵੀਂ ਖਬਰ ਨਹੀਂ। ਮੈਨੂੰ ਉਸਦੇ ਮਨ ਦੀ ਗੱਲ ਤਾਂ 6 ਮਹੀਨੇ ਪਹਿਲਾਂ ਹੀ ਪਤਾ ਲੱਗ ਗਈ ਸੀ, ਜਦੋਂ ਉਸ ਲੇਖੇ ਦੀਆਂ ਵਹੀਆਂ ਅਤੇ ਉਗਰਾਈ ਦਾ ਕੰਮ ਮੇਰੇ ਤੋਂ ਲੈ ਲਿਆ ਸੀ। ਮੈਨੂੰ ਖੁਸ਼ੀ ਹੈ ਕਿ ਤੁਸੀਂ ਹੁਣ ਚੰਗਾ ਖਾਂਦੇ ਪੀਂਦੇ ਹੋ। ਤੁਹਾਡੇ ਬੱਚੇ ਨੇ, ਮੇਰਾ ਤਾਂ ਕੋਈ ਹੈ ਨਹੀਂ। ਤੁਹਾਨੂੰ ਪੈਸਿਆਂ ਦੀ ਲੋੜ ਹੈ, ਮੈਨੂੰ ਕੀ ਲੋੜ ਹੈ? ਮੈਨੂੰ ਤਾਂ ਖਾਣ ਨੂੰ ਥੋੜ੍ਹਾ ਹੀ ਚਾਹੀਦਾ ਹੈ। ਮੈਂ ਤੁਹਾਡੇ 'ਤੇ ਅਤੇ ਤੁਹਾਡੇ ਕਾਰੋਬਾਰ 'ਤੇ ਭਾਰ ਹਾਂ। ਹੁਣ ਤਾਂ ਕੁੱਲੀ ਬੋਤਲਾਂ ਭਰ ਸਕਦੇ ਹਨ, ਉਹਨਾਂ ਨੂੰ ਸਾਰੇ ਫਾਰਮੂਲੇ ਆਉਂਦੇ ਹਨ। ਲਾਜਵੰਤੀ, ਪਰ ਇਹ ਉਸ ਲਈ ਬਹੁਤ ਮਾੜੀ ਗੱਲ ਹੈ। ਤੂੰ ਹੀ ਤਾਂ ਸਭ ਕੁਝ ਆਰੰਭਿਆ ਸੀ। ਲੱਲਾ ਰਾਮ, ਪਰ ਚਾਚੀ ਜੀ, ਤੁਹਾਡੇ ਵਿੱਚ ਅਤੇ ਮੇਰੇ ਵਿੱਚ ਕੀ ਫਰਕ ਹੈ? ਜੋ ਕੋਈ ਤੁਹਾਡਾ ਹੈ ਉਹ ਮੇਰਾ ਹੀ ਹੈ। ਮੈਂ ਹੁਣ ਦੁਕਾਨ 'ਤੇ ਨਹੀਂ ਜਾਵਾਂਗਾ, ਮੈਂ ਸਭ ਛੱਡਿਆ। ਜੇ ਚਾਚਾ ਇਸ ਵਿੱਚ ਖੁਸ਼ ਹੈ ਤਾਂ ਮੈਂ ਐਬਟਾਬਾਦ ਹੀ ਛੱਡ ਜਾਵਾਂਗਾ। ਪੈਸਾ ਕੀ ਚੀਜ਼ ਹੈ? ਇੱਕ ਰੂੜੀ ਦੀ ਢੇਰੀ, ਜਿਸਨੂੰ ਇਹ ਮੋਤੀਆਂ ਦੀ ਢੇਰੀ ਸਮਝਦਾ ਹੈ। ਮੇਰੀ ਨਜ਼ਰ ਵਿੱਚ ਪੈਸਿਆਂ ਦੀ ਕੋਈ ਕੀਮਤ ਨਹੀਂ। ਮੇਰੇ ਲਈ ਆਪਦੀ ਮੁਸਕਰਾਹਟ, ਆਪਦਾ ਆਰਾਮ ਪੈਸੇ ਨਾਲੋਂ ਵੱਧ ਕੀਮਤੀ ਹਨ। ਮੇਰੇ ਲਈ ਤੁਹਾਡੇ ਬੱਚਿਆਂ ਦੇ ਹਾਸੇ ਪੈਸੇ ਨਾਲੋਂ ਵੱਧ ਕੀਮਤੀ ਨੇ। ਚਾਚੀ ਜੀ, ਜੋ ਕੋਈ ਤੁਸੀਂ ਬਣਾਇਆ ਹੈ ਉਨੀ ਰਕਮ ਦਾ ਤਾਂ ਮੈਂ ਗਾਂਝਾ ਹੀ ਪੀ ਗਿਆ ਸੀ। ਮੈਂ ਇਹਨਾਂ ਹੱਥਾਂ ਨਾਲ ਹੀ ਕਮਾਇਆ ਸੀ ਅਤੇ ਇਹਨਾਂ ਨਾਲ ਹੀ ਗੁਆ ਦਿੱਤਾ। ਪੈਸਾ ਖਰਚ ਕਰਨ, ਉਜਾੜਨ, ਗਟਰ ਵਿੱਚ ਸੁੱਟਣ ਵਿੱਚ ਹੀ ਖੁਸ਼ੀ ਹੈ। ਅਸਲ ਵਿੱਚ ਮੈਂ ਹੁਣ ਐਬਟਾਬਾਦ ਰਹਿਣਾ ਹੀ ਨਹੀਂ ਚਾਹੁੰਦਾ। ਅਲਵਿਦਾ, ਮੈਂ ਜਾ ਰਿਹਾ ਹਾਂ। ਮੈਂ ਹੁਣ ਦੁਕਾਨ 'ਤੇ ਨਹੀਂ ਜਾਣਾ। ਬੱਚੇ ਸਕੂਲ ਤੋਂ ਮੁੜੇ ਤਾਂ ਉਸ ਉਹਨਾਂ ਨੂੰ ਕੁਝ ਛੱਲੇ ਦਿੱਤੇ, ਗੱਦਿਆਂ ਦੇ ਅਤੇ ਬਾਂਦਰਾਂ ਦੇ ਮਖੋਟੇ ਦਿੱਤੇ ਜੋ ਉਹਨਾਂ ਦੀ ਮੰਗ 'ਤੇ ਬਣਾਏ ਸਨ, ਅਤੇ ਐਬਟਾਬਾਦ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਲੱਲਾ ਰਾਮ ਹੁਣ ਰਾਵਲਪਿੰਡੀ ਮੁੜ ਆਇਆ ਅਤੇ ਸੋਡੇ ਦੀ ਹੋਰ ਦੁਕਾਨ ਖੋਲ੍ਹ ਲਈ। ਉਸਨੇ ਮਸ਼ੀਨਰੀ ਅਤੇ ਕੁਝ ਹੋਰ ਮਾਲ ਜ਼ਮਾਨਤ 'ਤੇ ਉਧਾਰ ਲੈ ਲਿਆ ਸੀ। ਉਸਦੀ ਕਿਸਮਤ ਚੰਗੀ ਸੀ, ਉਹ ਜੋ ਚਾਹੁੰਦਾ ਉਹ ਮਿਲ ਜਾਂਦਾ। ਉਸਦਾ ਕੰਮ ਚੰਗਾ ਚੱਲ ਪਿਆ ਸੀ। ਉਸਦੇ ਸੋਡਾ ਵਾਟਰ ਦਾ ਸ਼ਹਿਰ ਵਿੱਚ ਚੰਗਾ ਨਾਂ ਸੀ। ਉਹ ਅਸਲੀ ਲੈਮੋਨੇਡ ਬਣਾਉਂਦਾ ਸੀ। ਲੋਕਾਂ ਵਾਂਗ ਮਿੱਠਾ ਜਿਹਾ ਪਾਣੀ ਨਹੀਂ ਸੀ ਵੇਚਦਾ। ਐਬਟਾਬਾਦ ਦੇ ਲੋਕ ਉਸ ਕੋਲ ਆਉਂਦੇ ਜਾਂਦੇ ਰਹਿੰਦੇ, ਉਸ ਨਾਲ ਹਮਦਰਦੀ ਜਿਤਾਉਂਦੇ। ਤੂੰ ਐਬਟਾਬਾਦ ਦੀ ਦੁਕਾਨ ਤਾਂ ਡਰਪੋਕਾਂ ਵਾਂਗ ਛੱਡ ਆਇਆ, ਤੈਨੂੰ ਆਪਣਾ ਹਿੱਸਾ ਲੈਣਾ ਚਾਹੀਦਾ ਸੀ। ਤੂੰ ਸਦਾ ਮੰਗਤਾ ਹੀ ਰਹੇਗਾ। ਲੋਕ ਤਾਂ ਕਹਿੰਦੇ ਆ ਕਿ ਤੂੰ ਬੇਵਕੂਫ ਹੈ, ਦੁਕਾਨ ਐਵੇਂ ਹੀ ਛੱਡ ਦਿੱਤੀ। ਮੇਰੇ ਭਾਈ, ਮੈਂ ਤਾਂ ਕਮਲਾ ਹੀ ਹਾਂ, ਮੈਨੂੰ ਬਹੁਤੀ ਅਕਲ ਨਹੀਂ ਹੈ। ਪਰ ਦੇਖੋ, ਇੱਕ ਗੱਲ ਸਾਫ਼ ਹੈ, ਇੱਥੇ ਉਹੀ ਦੁਕਾਨ ਹੈ, ਉਹੀ ਲੱਲਾ ਰਾਮ, ਉਹੀ ਖੁਸ਼ੀ, ਉਹੀ ਆਰਾਮ ਅਤੇ ਉਹੀ ਜ਼ਿੰਦਗੀ। ਮੈਂ ਇੱਥੇ ਹਾਂ ਜਾਂ ਉੱਥੇ, ਇਸ ਵਿੱਚ ਕੀ ਫਰਕ ਪੈਂਦਾ ਹੈ? ਨਹੀਂ, ਇਸ ਦਾ ਮਤਲਬ ਹੈ ਕਿ ਤੂੰ ਚੰਗਾ ਵਪਾਰੀ ਨਹੀਂ। ਅਤੇ ਮੈਂ ਕਦੋਂ ਕਹਿੰਦਾ ਕਿ ਮੈਂ ਹਾਂ? ਕੋਈ ਹੋਰ ਆਉਂਦਾ ਤਾਂ ਵੱਖਰੀ ਹੀ ਕਹਾਣੀ ਦੱਸਦਾ। ਤੇਰਾ ਚਾਚਾ ਕਹਿੰਦਾ ਸੀ ਕਿ ਤੂੰ 1000 ਰੁਪਏ ਲੁੱਟ ਕੇ ਲੈ ਆਇਆ ਹੈ, ਇਸੇ ਕਰਕੇ ਤਾਂ ਉੱਥੋਂ ਖਿਸਕ ਆਇਆ। ਉਹ ਕਹਿੰਦਾ ਹੈ ਕਿ ਹੋਰ ਅਚਾਨਕ ਹੀ ਚੱਲੇ ਆਉਣ 'ਤੇ ਇੰਨੀ ਛੇਤੀ ਇਕੱਲੇ 'ਤੇ ਨਵੀਂ ਦੁਕਾਨ ਕਿਵੇਂ ਖੋਲ੍ਹ ਲਈ? ਉੱਪਰੋਂ ਤਾਂ ਜਾਪਦਾ ਸੀ ਕਿ ਉਸ ਕੋਲ ਫੁੱਟੀ ਕੌੜੀ ਨਹੀਂ ਸੀ। ਜੋ ਕਹਿੰਦਾ ਹੈ ਸਭ ਸੱਚ ਹੈ। ਚਾਚੇ ਦਾ ਪੈਸਾ ਲੈਣਾ ਕੋਈ ਚੋਰੀ ਨਹੀਂ। ਮੈਂ ਉਸਦਾ ਬੇਟਾ ਹਾਂ, ਉਸਨੇ ਮੈਨੂੰ ਪਾਲਿਆ ਪੋਸਿਆ ਹੈ। ਮੈਂ ਜੋ ਕੁਝ ਵੀ ਹਾਂ ਉਸਦਾ ਬਣਾਇਆ ਹਾਂ। ਜੇ ਮੈਂ ਆਪਣੇ ਮਾਪਿਆਂ ਦਾ ਕੁਝ ਲਿਆ ਹੈ ਤਾਂ ਮੈਨੂੰ ਕੋਈ ਇਲਜ਼ਾਮ ਨਹੀਂ ਆਉਂਦਾ। ਤੂੰ ਬੜਾ ਅਜੀਬ ਆਦਮੀ ਹੈ। ਉਹ ਤੇਰੇ 'ਤੇ ਜਾਅਲੀ ਹਿਸਾਬ ਕਿਤਾਬ ਰੱਖਣ ਦਾ ਮੁਕੱਦਮਾ ਕਰ ਦੇਵੇਗਾ। ਹਿੱਸੇਦਾਰੀ ਦੀ ਬਹੁਤ ਭਾਰੀ ਕਾਨੂੰਨੀ ਜ਼ਿੰਮੇਵਾਰੀ ਹੁੰਦੀ ਹੈ, ਕਰ ਲੈਣ ਦਿਓ। ਪਰ ਤੂੰ ਇਸ ਤਰ੍ਹਾਂ ਕਿਉਂ ਦੌੜ ਆਇਆ? ਇਹ ਮੇਰੀ ਮਰਜ਼ੀ। ਜਦੋਂ ਉਹ ਤੇਰੇ 'ਤੇ ਇਲਜ਼ਾਮ ਲਾ ਰਿਹਾ ਹੈ ਤਾਂ ਕੀ ਆਪਣੇ ਆਪ ਦਾ ਬਚਾਓ ਨਾ ਕਰਨਾ ਬੇਵਕੂਫ਼ੀ ਨਹੀਂ ਅਤੇ ਨਾਲੇ ਆਪਣਾ ਹਿੱਸਾ ਵੀ ਨਾ ਮੰਗਣਾ? ਨਹੀਂ, ਨਾ ਤਾਂ ਮੈਂ ਆਪਣਾ ਕੋਈ ਬਚਾਓ ਕਰਨਾ ਹੈ ਅਤੇ ਨਾ ਹੀ ਹਿੱਸਾ ਮੰਗਣਾ ਹੈ। ਮੈਂ 420 ਅਤੇ ਚੋਰੀ ਸਹੀ, ਮੇਰੀ ਕੋਈ ਇੱਜ਼ਤ ਨਹੀਂ, ਮੈਨੂੰ ਆਪਣੀ ਆਜ਼ਾਦੀ ਪਿਆਰੀ ਹੈ। ਤੁਸੀਂ ਮੈਨੂੰ ਇਹੋ ਜਿਹੀਆਂ ਗੱਲਾਂ ਕਿਉਂ ਸੁਣਾਉਂਦੇ ਹੋ? ਕੋਈ ਹੋਰ ਜਾਣਦਾ ਅਤੇ ਕਹਿੰਦਾ, ਲੱਲਾ ਰਾਮ, ਤੇਰੇ ਚਾਚੇ ਨੇ ਤਾਂ ਤੇਰੇ 'ਤੇ ਬੜਾ ਜ਼ੁਲਮ ਕੀਤਾ ਹੈ, ਇਹ ਦੁਨੀਆ ਹੀ ਐਸੀ, ਆਖਰ ਦੁਨੀਆ ਨੂੰ ਪੈਸੇ ਨਾਲ ਹੀ ਮੋਏ।
ਕੋਈ ਗੱਲ ਨਹੀਂ ਮੇਰੇ ਦੋਸਤ, ਮੇਰੇ ਨਾਲ ਪਰਮਾਤਮਾ ਨੇ ਤਾਂ ਕੋਈ ਮਾੜੀ ਨਹੀਂ ਕੀਤੀ,
ਰੱਬ ਸਭ ਦਾ ਹੈ, ਮੈਨੂੰ ਇਸ ਗੱਲ ਦੀ ਹੀ ਤਸੱਲੀ ਹੈ। ਇੱਕ ਛੋਟੇ ਜਿਹੇ ਫੁੱਲ ਨੂੰ ਪਿਆਸ ਬੁਝਾਉਣ ਲਈ ਸਿਰਫ ਤਰੇਲ ਦੀ ਇੱਕ ਬੂੰਦ ਚਾਹੀਦੀ ਹੈ। ਵੈਸੇ ਤੇਰੇ ਵਰਗੇ ਆਦਮੀਆਂ ਨਾਲ ਦੁਨੀਆ ਬਹੁਤ ਅਨਿਆਹ ਕਰਦੀ ਹੈ।
ਨਹੀਂ, ਮੈਂ ਬੇਈਮਾਨ ਹਾਂ, ਮੈਂ ਪਾਜੀ ਹਾਂ, ਮੈਂ ਦੁੱਖ ਸਹਿ ਸਕਦਾ ਹਾਂ, ਮੈਨੂੰ ਕੋਈ ਸ਼ਿਕਾਇਤ ਨਹੀਂ, ਮੈਂ ਜੰਮਿਆਂ ਪਲਿਆ ਹੀ ਮੁਸੀਬਤਾਂ ਵਿੱਚ ਹਾਂ, ਮੈਨੂੰ ਦੁੱਖ ਤੋਂ ਬਿਨਾਂ ਚੰਗਾ ਜਿਹਾ ਹੀ ਨਹੀਂ ਲੱਗਦਾ।
ਚੌਥਾ, ਹੈਲੋ ਲੱਲਾ ਰਾਮ, ਇਹ ਬੱਚਾ ਕਿਸਦਾ ਏ? ਗੁਲਾਣਾ ਮੱਲ ਨੇ ਉਸ ਸਮੇਂ ਕਿਹਾ ਜਦੋਂ ਲੱਲਾ ਰਾਮ ਆਪਣੀ ਦੁਕਾਨ ਦੇ ਸਾਹਮਣੇ ਬੈਠਾ ਛੋਟੇ ਜਿਹੇ ਬੱਚੇ ਨੂੰ ਬਾਹਾਂ ਵਿੱਚ ਲੈ ਕੇ ਲੋਰੀਆ ਦੇ ਰਿਹਾ ਸੀ।
ਮੇਰਾ ਏ ਸ਼੍ਰੀਮਾਨ ਜੀ, ਇਹ ਮੇਰੀ ਪਹਿਲੀ ਬੇਟੀ ਹੈ।
ਇਹ ਬਹੁਤ ਸਾਊ ਹੈ, ਇਸ ਦੀਆਂ ਮੋਟੀਆਂ ਮੋਟੀਆਂ ਅੱਖਾਂ ਅਤੇ ਹੰਸੂ ਹੰਸੂ ਕਰਦਾ ਚਿਹਰਾ ਹੈ, ਕਿਉਂ ਹੀਰਾ ਨਹੀਂ ਜਾਪਦੀ?
ਜਦੋਂ ਮੈਂ ਇਸਨੂੰ ਕੁੱਛੜ ਲੈਂਦਾ ਹਾਂ ਤਾਂ ਆਕਾਸ਼ ਵੱਲ ਦੇਖਦਾ ਹਾਂ, ਜਿੱਥੋਂ ਇਹ ਮੇਰੇ ਵਰਗੇ ਬੇਈਮਾਨ ਅਤੇ ਘਟੀਆ ਆਦਮੀ ਕੋਲ ਆਈ ਹੈ। ਪਰਮਾਤਮਾ ਨੇ ਮੈਨੂੰ ਇਸ ਕੋਰ ਗਰੀਬੀ ਵਿੱਚ ਖੁਸ਼ ਰੱਖਣ ਲਈ ਇੱਕ ਤੋਹਫ਼ਾ ਭੇਜਿਆ ਹੈ, ਇਹ ਉਸਦੀ ਦਇਆ ਹੈ, ਉਸਦਾ ਪਿਆਰ ਹੈ, ਉਹ ਹੀ ਮੇਰੀ ਪਰਵਰਿਸ਼ ਕਰਦਾ ਹੈ ਇਸ ਪਾਪੀ ਦੀ।
ਲੱਲਾ ਰਾਮ, ਤੇਰਾ ਵਿਆਹ ਕਦੋਂ ਹੋਇਆ ਸੀ?
3 ਸਾਲ ਪਹਿਲਾਂ। ਮੇਰੀ ਪਤਨੀ ਬਹੁਤ ਹੀ ਚੰਗੀ ਕੁੜੀ ਹੈ, ਉਹ ਮੈਨੂੰ ਚੰਗੀ ਤਰ੍ਹਾਂ ਸਮਝਦੀ ਹੈ। ਮੈਂ ਲੋਕਾਂ ਦਾ ਉਤਾਰ ਪਾਉਂਦਾ ਹਾਂ, ਪਰ ਉਹ ਮੇਰੇ ਕੱਪੜਿਆਂ ਦੀ ਪਰਵਾਹ ਨਹੀਂ ਕਰਦੀ। ਦੁਨੀਆ ਵਿੱਚ ਉਹ ਹੀ ਇੱਕ ਵਿਅਕਤੀ ਹੈ ਜੋ ਇਸ ਨੰਗੇ ਭੁੱਖੇ ਲੱਲਾ ਰਾਮ ਨੂੰ ਪਿਆਰ ਕਰਦੀ ਹੈ। ਉਸਦਾ ਇਹ ਪਿਆਰ ਵੀ ਅਕਾਲ ਪੁਰਖ ਦੀ ਮਿਹਰ ਅਤੇ ਗੁਰੂ ਦੀ ਕਿਰਪਾ ਸਦਕਾ ਹੀ ਹੈ।
ਸੋ ਤੂੰ ਖੁਸ਼ ਹੈ? ਗੁਰੂ ਰਾਮਦਾਸ ਦੀ ਕਿਰਪਾ ਹੈ, ਵਾਹਿਗੁਰੂ।
ਪਰ ਉਸ ਲੱਲਾ ਰਾਮ ਅਤੇ ਇਸ ਬਾਪ ਬਣੇ ਲੱਲਾ ਰਾਮ ਵਿੱਚ ਬੜਾ ਫਰਕ ਹੈ। ਮੈਂ ਸੋਚਦਾ ਸੀ ਕਿ ਮੈਂ ਉਸ ਲਾਪਰਵਾਹੀ ਦੇ ਦਿਨਾਂ ਵਿੱਚ ਖੁਸ਼ ਸੀ, ਪਰ ਜਦੋਂ ਤੋਂ ਮੈਨੂੰ ਇਹ ਬੱਚਾ ਮਿਲਿਆ ਹੈ, ਮੈਨੂੰ ਅਸਲ ਖੁਸ਼ੀ ਦਾ ਪਤਾ ਲੱਗਾ ਹੈ। ਜਦੋਂ ਇਸਨੇ ਇਸ ਧਰਤੀ 'ਤੇ ਅੱਖਾਂ ਖੋਲ੍ਹੀਆਂ ਤਾਂ ਮੇਰੇ ਦਿਲ ਵਿੱਚ ਇੱਕ ਲਹਿਰ ਦੌੜ ਗਈ, ਜਿਸ ਨੂੰ ਤੁਸੀਂ ਪਿਆਰ ਕਹਿ ਲਓ, ਜੀਵਨ ਕਹਿ ਲਓ।
ਰੱਬ ਤੇਰਾ ਭਲਾ ਕਰੇ ਲੱਲਾ ਰਾਮ, ਤੂੰ ਠੀਕ ਹੀ ਇੱਕ ਬਹਾਦਰ ਆਦਮੀ ਹੈ, ਇੱਕ ਮਰਦ। ਅਸੀਂ ਇੰਨੇ ਉਲਝੇ ਰਹਿੰਦੇ ਹਾਂ ਕਿ ਬੱਚਿਆਂ ਦੀ ਦੇਖਭਾਲ ਵੀ ਨਹੀਂ ਕਰ ਸਕਦੇ। ਅਸੀਂ ਸੋਚਦੇ ਹਾਂ ਅਸੀਂ ਉਹਨਾਂ ਲਈ ਕੰਮ ਕਰਦੇ ਹਾਂ, ਪਰ ਅਸੀਂ ਉਹਨਾਂ ਦੀ ਪਰਵਾਹ ਹੀ ਨਹੀਂ ਕਰਦੇ। ਉਹ ਸਾਡੀ ਛਾਤੀ ਦੇ ਨਿੱਘ ਤੋਂ ਵਿਰਵੇ ਰਹਿੰਦੇ ਹਨ। ਕਹਿਣ ਨੂੰ ਅਸੀਂ ਬੱਚਿਆਂ ਦੀ ਖਾਤਰ ਕਮਾਉਂਦੇ ਹਾਂ, ਪਰ ਸਾਡੀਆਂ ਛਾਤੀਆਂ ਜਿਵੇਂ ਠੰਡੀਆਂ ਬਰਫ਼ਾਂ ਹੋਣ। ਜਦੋਂ ਉਹ ਦੁੱਧ ਚੁੰਘਦੇ ਬਾਲ ਆਉਂਦੇ ਹਨ ਅਤੇ ਉਹਨਾਂ ਦੀਆਂ ਮਾਵਾਂ ਉਹਨਾਂ ਨੂੰ ਸੰਭਾਲਦੀਆਂ ਹਨ, ਅਸੀਂ ਉਹਨਾਂ ਨੂੰ ਕਦੇ ਨਜ਼ਰ ਭਰ ਕੇ ਦੇਖਦੇ ਹੀ ਨਹੀਂ। ਅਸੀਂ ਬੱਚਿਆਂ ਬਾਰੇ ਸੋਚਦੇ ਹੀ ਨਹੀਂ। ਅਸੀਂ ਬੱਚਿਆਂ ਨਾਲ ਬੱਚੇ ਨਹੀਂ ਬਣਦੇ, ਜਿਵੇਂ ਕਿ ਤੁਸੀਂ ਬਣਦੇ ਹੋ। ਧਨ, ਹਾਂਜੀ ਧਨ ਦੌਲਤ ਤਾਂ ਇੱਕ ਲਾਨਤ ਹੈ ਜੋ ਸਾਡੀਆਂ ਅੱਖਾਂ ਹੀ ਨਹੀਂ ਸਾਡੀ ਆਤਮਾ ਨੂੰ ਵੀ ਅਨਿਆ ਕਰਦੀ ਹੈ।
ਹਾਂਜੀ ਫਿਰ ਦੁਹਰਾ ਦੇਈ, ਅਸੀਂ ਬੱਚਿਆਂ ਨਾਲ ਬੱਚੇ ਨਹੀਂ ਬਣਦੇ ਜਿਵੇਂ ਕਿ ਤੁਸੀਂ ਬਣਦੇ ਹੋ।
ਧਨ, ਧਨ ਦੌਲਤ ਤਾਂ ਇੱਕ ਲਾਨਤ ਹੈ ਜੋ ਸਾਡੀਆਂ ਅੱਖਾਂ ਹੀ ਨਹੀਂ ਸਾਡੀ ਆਤਮਾ ਨੂੰ ਵੀ ਅਨਿਆ ਕਰਦੀ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।